ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਲੋਕ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਮਾਈ ਭਾਈ ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਜੋਰੀ ਵਿੱਚ ਇਕੱਤਰ ਹੋ ਸਤਸੰਗਤ ਰੂਪ ਦੇ ਅੰਦਰ ਆਪ ਜੀ ਸੁਸ਼ੋਭਿਤ ਹੋ, ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਗੁਰੂ ਕੇ ਸਿਧਾਂਤਾਂ ਨਾਲ ਪਿਆਰ ਕਰਨ ਵਾਲੇ, ਗੁਰਮਤ ਗਾੜੀ ਰਾਹ ਤੇ ਚੱਲਣ ਵਾਲੇ ਸਮੂਹ ਸਤਸੰਗੀ ਜਨ, ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਹੈ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰਸਿੱਖਾਂ ਦੀ ਜੋ ਇਕੱਤਰਤਾ ਹੈ, ਸਤਿਗੁਰੂ ਜੀ ਦਾ ਪ੍ਰਕਾਸ਼, ਗੁਰੂ ਦੀ ਹਜ਼ੂਰੀ, ਗੁਰਸਿੱਖਾਂ ਦੀ ਇਕੱਤਰਤਾ ਬਹੁਤ ਵੱਡੀ ਮਹੱਤਤਾ ਰੱਖਦੀ ਹੈ। ਸਤਿਗੁਰਾਂ ਨੇ ਅਪਾਰ ਜੋਸ਼ ਕੀਤੀ ਹੈ, ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਦੇ ਸੇਵਾਦਾਰ ਗੁਰਮੁਖ ਪ੍ਰਬੰਧਕ ਕਮੇਟੀ ਗ੍ਰੰਥੀ ਸਿੰਘ ਸਾਹਿਬਾਨ, ਰਾਗੀ ਸਿੰਘ ਸਾਹਿਬਾਨ, ਸਮੇਂ ਸਮੇਂ ਅਨੁਸਾਰ ਜੋ ਸੰਗਤਾਂ ਦੀ ਕੀਰਤਨ ਦੁਆਰਾ ਪਾਠ ਦੁਆਰਾ ਸੇਵਾ ਕਰ ਰਹੇ ਹਨ, ਭਾਵੋ ਦਾਸ ਅੱਜ ਪਹਿਲੇ ਦਿਨ ਆਪ ਜੀ ਦੇ ਸਨਮੁਖ ਹੋਇਆ। ਥੋੜਾ ਸਮਾਂ ਪਹਿਲੇ ਮੈਂ ਏਅਰਪੋਰਟ ਤੋਂ ਉਤਰਿਆ, ਸਰੀਰ ਦੇ ਉੱਤੇ ਜੇ ਸਫ਼ਰ ਦਾ ਅਸਰ ਹੈ, ਫਿਰ ਵੀ ਨਿਯਤ ਹੋਏ ਪ੍ਰੋਗਰਾਮ ਅਨੁਸਾਰ ਦਾਸ ਆਪ ਜੀ ਦੇ ਸਨਮੁਖ ਹੈ। ਅੱਜ ਜੋ ਵਿਚਾਰਾਂ ਆਪਾਂ ਨੇ ਸੁਣਨੀਆਂ ਆਪ ਕਰਨੀਆਂ ਹਨ, ਅੱਜ ਦੇ ਦੀਵਾਨ ਵਿੱਚ ਮੈਂ ਸ਼ੁਰੂ ਵਿੱਚ ਹੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਗੁਰਮਤਿ ਸਿਧਾਂਤਾਂ ਵਿੱਚ ਜੋ ਸਤਸੰਗਤ ਦਾ ਸਥਾਨ ਹੈ, ਸਤਸੰਗਤ ਦੇ ਪ੍ਰਕਰਨ ਤੇ ਅੱਜ ਦੀ ਵਿਚਾਰ ਹੋਏ, ਜਿਸ ਦੇ ਵਿੱਚ ਆਪਾਂ ਇਹ ਸਮਝਣਾ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸਤਸੰਗਤ ਦੀ ਪਰਿਭਾਸ਼ਾ ਕੀ ਦੱਸੀ, ਕਿਆ ਸਤਸੰਗਤ ਦੇ ਨਾਂ ਤੇ ਕੁਝ ਹੋਰ ਤਾਂ ਨਹੀਂ ਕਰਨਗੇ, ਇੱਥੇ ਜਾਂ ਕਿਸੇ ਹੋਰ ਥਾਂ ਜੇ ਗੁਰਬਾਣੀ ਦੇ ਸਿਧਾਂਤਾਂ ਨਾਲ ਮਿਲਦੀ ਹੈ ਤਾਂ ਸਤਸੰਗਤ ਹੈ, ਇਹ ਨਹੀਂ ਅਸੀਂ ਗੁਰਮਤਿ ਸਿਧਾਂਤਾਂ ਤੋਂ ਲਾਂਭੇ ਜਾ ਰਹੇ, ਇਸ ਲਈ ਇਹ ਬਾਤ ਸਮਝੀ ਹੋਏ। ਸਤਸੰਗਤ ਦੀ ਪਰਿਭਾਸ਼ਾ ਦੂਸਰਾ ਪੱਖ ਹੋਏਗਾ ਸਤਸੰਗਤ ਦਾ ਮਹੱਤਵ, ਇਹ ਦੋ ਹੀ ਗੱਲਾਂ ਅੱਜ ਦੀ ਸਤਸੰਗਤ ਦਰਬਾਰ ਦੇ ਅੰਦਰ ਗੁਰਬਾਣੀ ਦੇ ਆਧਾਰਿਤ ਭਾਈ ਗੁਰਦਾਸ ਦੇ ਲੇਖਣੀ ਅਨੁਸਾਰ, ਜਿਨ੍ਹਾਂ ਨੇ ਚਾਰ ਗੁਰੂਆਂ ਦੇ ਬਹੁਤ ਨੇੜੇ ਹੋ ਕੇ ਗੁਰਮਤਿ ਨੂੰ ਵੰਡਾਇਆ, ਨਿਕਟ ਪ੍ਰਤੀ ਗੁਰੂ ਕੇ ਵਿਦਵਾਨ ਗੁਰਮੁਖ ਭਾਈ ਨੰਦ ਲਾਲ ਸਿੰਘ ਜੀ, ਭਾਈ ਗੁਰਦਾਸ ਸਿੰਘ ਜੀ, ਭਾਈ ਗੁਰਦਾਸ ਸਾਹਿਬ ਜੀ, ਸੋ ਜਿਸ ਪ੍ਰਕਾਰ ਇਹ ਰਲਣੀ ਇਹਨਾਂ ਵਿਦਵਾਨਾਂ ਤੇ ਗੁਰੂ ਸਾਹਿਬਾਨਾਂ ਦੀ ਬਾਣੀ ਵਿੱਚ ਵੀ ਹੈ, ਸਤਸੰਗਤ ਦੀ ਪਰਿਭਾਸ਼ਾ ਜੋ ਸਤਿਗੁਰਾਂ ਨੇ ਕੀਤੀ ਹੈ, ਅੱਜ ਦਾ ਕੋਈ ਵਿਦਵਾਨ ਜਿਹਦੇ ਕੋਲ ਗੁਰਬਾਣੀ ਦੀਆਂ ਡਿਗਰੀਆਂ ਹੋਣ, ਕਿਉਂਕਿ ਪੰਜ ਮਤਾਂ ਦੇ ਅੰਦਰ ਤਿੰਨ ਤਿੰਨ ਡਿਗਰੀਆਂ ਬੜੀਆਂ ਪ੍ਰਸਿੱਧ ਹਨ। ਜੈਸਾ ਕਿ ਪੰਜਾਬੀ ਦੇ ਅੰਦਰ ਤਿੰਨ ਡਿਗਰੀਆਂ ਹਨ, ਜਿਸ ਦੇ ਵਿੱਚ ਬੁੱਧੀਮਾਨੀ, ਵਿਦਵਾਨੀ ਤੇ ਤੀਸਰੀ ਹੈ ਗਿਆਨੀ ਡਿਗਰੀ। ਪੰਜ ਭਾਸ਼ਾ ਵਿੱਚ ਤਿੰਨ ਤਿੰਨ ਡਿਗਰੀਆਂ ਮੰਨੀਆਂ ਜਾਂਦੀਆਂ ਹਨ। ਦੂਸਰੀ ਭਾਸ਼ਾ ਹਿੰਦੀ ਹੈ, ਹਿੰਦੀ ਦੇ ਵਿੱਚ ਵੀ ਰਤਨ ਇਹ ਵੀ ਇੱਕ ਡਿਗਰੀ ਹੈ, ਭੂਸ਼ਣ, ਤੇ ਤੀਸਰੀ ਡਿਗਰੀ ਹੈ ਪ੍ਰਭਾਕਰ। ਉਰਦੂ ਦੇ ਅੰਦਰ ਵੀ ਤਿੰਨ ਡਿਗਰੀਆਂ ਹਨ, ਅਦੀਬ, ਅਦੀਬ ਆਲਮ, ਅਦੀਬ ਫਾਜ਼ਲ। ਫਾਰਸੀ ਦੇ ਅੰਦਰ ਫਿਰ ਤਿੰਨ ਡਿਗਰੀਆਂ ਹਨ, ਮੁਨਸ਼ੀ ਇੱਕ ਡਿਗਰੀ ਹੁੰਦੀ ਹੈ, ਮੁਨਸ਼ੀ ਆਲਮ, ਮੁਨਸ਼ੀ ਫਾਜ਼ਲ। ਪੰਜਵੀਂ ਭਾਸ਼ਾ ਅਰਬੀ ਹੈ, ਇਹਦੇ ਵਿੱਚ ਵੀ ਤਿੰਨ ਡਿਗਰੀਆਂ, ਮੌਲਵੀ ਡਿਗਰੀ ਹੈ। ਇਸ ਤੋਂ ਅੱਗੇ ਦੋ ਹੋਰ ਬੜੀਆਂ ਡਿਗਰੀਆਂ ਹਨ ਮੌਲਵੀਆਂ ਦੇ ਨਾਲ ਸੰਬੰਧਿਤ, ਮੌਲਵੀ ਆਲਮ, ਮੌਲਵੀ ਫਜ਼ਲ। ਜੈਸਾ ਕਿ ਪੰਜ ਭਾਸ਼ਾ ਵਿੱਚ ਤਿੰਨ ਤਿੰਨ ਡਿਗਰੀਆਂ ਹਨ, ਇਸ ਤਰ੍ਹਾਂ ਦੀਆਂ ਹੋਰ ਵੀ ਦੇਖੀਆਂ ਜਾਂਦੀਆਂ। ਪੰਡਿਤ ਇੱਕ ਡਿਗਰੀ ਹੈ, ਆਚਾਰੀਆ ਹੋਣਾ ਇੱਕ ਡਿਗਰੀ ਹੈ, ਤੇ ਪੀ ਐਚ ਡੀ ਕਰਨੀ ਇਹ ਡਿਗਰੀਆਂ। ਆਪਣੇ ਆਪਣੇ ਥਾਂ ਤੇ ਸੱਜਣ ਸਾਰੇ ਮਹਾਨ ਹੋ ਸਕਦੇ ਹੈ, ਆਪਣੇ ਆਪਣੇ ਖੇਡ ਚ ਬੜਾ ਇਹਨਾਂ ਨੇ ਰਿਸਰਚਾਂ ਕੀਤੀਆਂ, ਖੋਜਾਂ ਕੀਤੀਆਂ। ਪਰ ਜੋ ਸਤਸੰਗਤ ਦੀ ਪਰਿਭਾਸ਼ਾ ਗੁਰੂ ਸਾਹਿਬ ਨੇ ਕੀਤੀ ਹੈ, ਉਹ ਇਹਨਾਂ ਡਿਗਰੀਆਂ ਵਾਲਿਆਂ ਦੇ ਵਸ ਦੀ ਬਾਤ ਨਹੀਂ। ਮੇਰੇ ਕਹਿਣ ਤੋਂ ਬਾਅਦ ਸਤਿਗੁਰੂ ਮਹਾਰਾਜ ਦਾ ਪਾਵਨ ਵਚਨ ਹੈ, ਸਤਸੰਗਤ ਪੈਸੇ ਜਾਣੀ ਹੈ ਜਿੱਥੇ ਏਕੋ ਨਾਮ ਹੈ। ਇਸ ਸਤਸੰਗਤ ਦੀ ਪਰਿਭਾਸ਼ਾ ਦੇ ਵਿੱਚ ਸਤਸੰਗਤ ਉਸ ਨੂੰ ਕਿਹਾ ਜਾਂਦਾ ਹੈ ਗੁਰੂ ਨਾਨਕ ਦੇ ਘਰ ਵਿੱਚ ਜਿੱਥੇ ਇੱਕ ਦੀ ਗੱਲ ਕੀਤੀ ਜਾਵੇ, ਜਿੱਥੇ ਦੁੱਧਾਂ ਨੂੰ ਮੇਟ ਕੇ ਇੱਕ ਦਾ ਪੁਜਾਰੀ ਬਣਾਇਆ ਜਾਵੇ, ਜਿੱਥੇ ਇੱਕ ਪਰਮੇਸ਼ਰ ਜਿਹੜਾ ਅਖੰਡ ਸਰੂਪ ਹੈ ਉਸ ਪਰਮੇਸ਼ਰ ਦਾ ਬੋਧ ਕਰਾਉਣ ਵਾਲਾ ਗਿਆਨ ਹੋਵੇ, ਜਿੱਥੇ ਇੱਕ ਆਤਮਾ ਦੀ ਲਖਤਾ ਦੇ ਵਚਨ ਹੋਣ, ਜਿੱਥੇ ਬ੍ਰਹਮ ਦੀ ਵਿਚਾਰ ਹੋਵੇ, ਜਿੱਥੇ ਸਤ ਨਿਰਤ ਨੂੰ ਜਾਣਿਆ ਜਾਵੇ, ਤੇ ਜਿੱਥੇ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਵਖਿਆਨ ਹੋਵੇ। ਕੋਈ ਵੀ ਵਖਿਆਨ ਨਾਮ ਤੋਂ ਤੋੜਨ ਵਾਲਾ ਨਾ ਹੋਵੇ, ਨਾਮ ਦੇ ਨਾਲ ਜੋੜਨ ਵਾਲਾ ਹੋਵੇ। ਗੁਰੂ ਸਾਹਿਬ ਕਹਿੰਦੇ ਉਹ ਸਮਝ ਰਹੇ ਕਿ ਉਸ ਦਾ ਨਾਮ ਸਤਸੰਗਤ ਹੈ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕ ਉਹ ਨਾਮ ਵਖਾਣੀ ਨਾ ਵਖਿਆਨ ਕਰ। ਸਤਿਗੁਰਾਂ ਦੀ ਪਾਵਨ ਬਾਣੀ, ਕੁਝ ਬਾਣੀਆਂ ਐਸੀਆਂ ਹਨ ਗੁਰੂ ਪਿਆਰਿਓ ਜਿਹੜੀਆਂ ਖਾਲਸੇ ਪੰਥ ਦੇ ਨਿਤਨੇਮ ਦਾ ਇੱਕ ਅੰਗ ਹਨ, ਅੰਮ੍ਰਿਤ ਦਾ ਇੱਕ ਬਹੁਤ ਅਟੁੱਟ ਰਿਸ਼ਤਾ ਰੱਖਣ ਵਾਲੀਆਂ ਹਨ। ਅੰਮ੍ਰਿਤ ਨੂੰ ਤੋੜਨ ਵਾਸਤੇ, ਗੁਰੂ ਦੇ ਸਿਧਾਂਤਾਂ ਤੋਂ ਤੋੜਨ ਵਾਸਤੇ ਭਾਵੇਂ ਕੁਝ ਟੀਕਾ ਟਿੱਪਣੀਆਂ ਹੋ ਰਹੀਆਂ ਹਨ, ਪਰ ਇੱਕ ਅਟੁੱਟ ਰਿਸ਼ਤਾ ਹੈ ਇਹਨਾਂ ਬਾਣੀਆਂ ਦੇ ਨਾਲ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਕ, ਪੀਰ ਆਨੰਦ ਸਾਹਿਬ, ਸ਼ਾਮ ਦੇ ਬੁੱਧ ਦਾ ਨਿਕਲੇ ਹੈ ਸਿੱਖ ਦਾ ਸੋਧਨ ਦੀ ਬਾਣੀ। ਸੌਣ ਵੇਲੇ ਸੋਹਲ ਨਾਮ ਦੀ ਬਾਣੀ ਹੈ, ਹੋ ਸਕਦਾ ਵੱਧ ਜਿੰਨਾ ਮਰਜ਼ੀ ਹੋ। ਸੋਧਨ ਦੀ ਬਾਣੀ ਵਿੱਚ ਸਤਿਗੁਰਾਂ ਦਾ ਇੱਕ ਪਾਵਨ ਵਚਨ ਹੈ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਨਿਰਜਨ ਨਾਨਕ ਨਾਮ ਗੁਰਦਾਸ। ਇੱਕ ਤੁਕ ਵਿੱਚ ਬਹੁਤ ਵੱਡਾ ਸਿਧਾਂਤ ਸਤਿਗੁਰਾਂ ਦਾ ਦੱਸਦਾ, सत्संगत धन पद योग है। क्यों धन पद योग है? क्योंकि गुरु की दसी हुई परिभाषा ढुकती है जिथे एको नाम बखान। धन धन सत्संगत जित हर रस पाया, जिथे हरि परमेश्वर के नाम का चिंतन करन दा रस पैदा किया। जिथे नाम के चिंतन का रस तोड़िया जाए उसनों सत्संगत नहीं किया जा सकता। कुछ विचार संसार के नास्तिक भावना फैलाने वाले पापियां अपनी दलीलों के घोड़े पाते हैं। रस्ते में लंबा सफर से दिल्ली एयरपोर्ट तो मैंने सिख कौम के महान विद्वान स्वच्छ जीवन पवित्र जीवन वाले गुरमुख सिंह साहब भाई जसवंत सिंह जी परवाना जी दिल्ली तो ही इकट्ठे सफर किया। लंबा समा से बहुत देर का प्यार है। उन्होंने एक वचन सुनाया कि मैं एक सज्जन मिलया, वो कहना कि मैं जाप करने के सख्त विरोध में था। जाप कर जिन्हें नाम जपन गए मैं सख्त विरोध में था। तुम जानते हो कि परवाना जी कि तलखी भी चाह के जवाब नहीं देंगे, बहुत प्यार भी चाह के जवाब देंगे। सजना विरोध करने पहला अपनी अकल से शक करना चाहिए भी कि मैं गलत पता नहीं कर रहा। चलो फिर भी जे तेन अपनी अकल से विश्वास अमीर ठीक कर रहे हैं तो मैं एक गल पूछा कि जिंदगी कदे जाप करके वेख है? कहना जी मैं कहने बस इसे करके विरोध में तो विरोध में नहीं इसे परवाना जी कहते और कर रहे औखा सौखा जो होकर मेरा एक वचन बन है थोड़े समय ले दसो कहते कुछ चेर जाप करके उस तो बाद फिर तू तेरा जो जी करे करता रहे। जिदा विरोध करते हैं वही कुछ कर दे। परवाना जी प्यार से उसका सज्जन मिले वो वक्त बात है भी वो किस विरोध में है किस वक्त में है। परवाना जी के कहने को उन्हें जाप प्रारंभ किया। साल बाद परवाना जी मेरे कहने सज्जना हूं दस भी जाप के विरोध में है कि जाप दे। कहते परवाना जी हूं तो मैं जो हटना चाहना तो नहीं हट सकता जाप का। यह सत्संग का प्रभाव है। एक गुरमुख की शक्ति मिली टुटे हुए जोड़ दिता। एक मनमुख की संगत मिल जाए जुड़िया हुआ तोड़ जाए। जोड़ा खुद नहीं जुड़िया की जोड़ेगा कुछ खुद ही टुटे हुए। जोड़ा गुरु ग्रंथ साहब के सत्कार आप जुड़े वो दूसरे को भी जोड़ सके। जिन्हें आप अमृत सके दूसरे को प्रेरणा देकर सिखा देगा। जिहड़ा आप नितनेम नहीं करता दूजे नूं की नितनेम करन दा उपदेश देगा। जिहड़ा खुद ही सत्संग नहीं करता दूसरे नूं की सत्संग करे। इस करके धन धन सत संगत मन करके बाणी करके गुरु साहब कहिंदे मैं सत्संगत नूं धन कहना। जित हर रस पाया नाम का जाप करना शुरुआत इतनी है। पर जाप की पहली स्टेज में रस नहीं होता। पहला तो जाप रस को बिना करी जाइए। रस की बारी तो बाद में आएगी। किसी भी फल में तुरंत रस नहीं पड़ना। रस भी समय चाहिए। रस हौली 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 बनता जाएगा। एक फल के रस देर लगती है। सहजे सहजे सहज पक्के सो मीठा है। ते नाम का मार्ग भी सहज दे मार्ग है। ਹੌਲੀ ਹੌਲੀ ਨਾਮ ਦਾ ਰਸ ਪੈਦਾ ਹੋਏਗਾ। ਤਨ ਤਨ ਸਤਸੰਗਤ ਜਿਤ ਹਰਸ ਪਾਇਆ ਉਹ ਨਾਮ ਦਾ ਰਸ ਪ੍ਰਾਪਤ ਹੋਏਗਾ ਸਤਸੰਗਤ ਦੁਆਰਾ। ਦੇਖੋ ਜਾਪ ਅਸੀਂ ਇਕੱਲੇ ਬੈਠ ਕੇ ਵੀ ਕਰ ਸਕਦੇ, ਪਹਾੜਾਂ ਦੇ ਵਿੱਚ ਬੈਠੇ ਯੋਗੀ ਕਰ ਰਹੇ ਨੇ, ਭੋਰਿਆਂ 'ਚ ਬੈਠੇ ਬਹੁਤ ਸਾਰੇ ਮਹਾਤਮਾ ਕਰ ਰਹੇ ਨੇ, ਪਰ ਗੁਰਮਤਿ ਸਿਧਾਂਤਾਂ ਵਿੱਚ ਮਿਲ ਸਾਧ ਸੰਗਤ ਭਜ ਕੇ ਬੰਦਾ ਗੁਰਮਤਿ ਸਾਧ ਸੰਗਤ ਦੇ ਨਾਲ ਮਿਲ ਕੇ ਕਿਉਂ ਜਪਣ ਦੀ ਬਾਤ ਹੈ, ਇਹ ਮੈਂ ਬਾਅਦ ਵਿੱਚ ਆਪ ਜੀ ਨੂੰ ਬੇਨਤੀ ਕਰਾਂਗਾ। ਪਹਿਲਾਂ ਸਤਸੰਗਤ ਦੇ ਜੋ ਪੱਖਰੀ ਮਾਨੇ ਹਨ, ਸਿੱਖ ਜਗ ਦੀ ਉਹ ਮਹਾਨ ਹਸਤੀ ਜਿਨ੍ਹਾਂ ਦਾ ਨਾਮ ਲੈਂਦਿਆਂ ਹਿਰਦੇ ਵਿੱਚ ਇੱਕ ਬੜੀ ਠੰਡ ਜੀ ਮਹਿਸੂਸ ਹੋਣ ਲੱਗ ਜਾਂਦੀ ਹੈ, ਵਿਦਿਆ ਮਾਰਕਣ ਖਾਲਸੇ ਪੰਥ ਵਿੱਚ ਇੱਕ ਤੁਰਦੀ ਫਿਰਦੀ ਯੂਨੀਵਰਸਿਟੀ ਦਾ ਰੂਪ, ਬ੍ਰਹਮ ਗਿਆਨੀ ਤੱਤ ਲੈਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼, ਉਹ ਸਤਸੰਗਤ ਦੇ ਇਸ ਸ਼ਬਦ ਦੇ ਅਰਥ ਕਰਦੇ, ਇਹ ਸੱਤ ਨਾਮ ਉਸ ਦਾ ਹੈ ਜਿਸਦਾ ਕਦੀ ਵੀ ਨਾਸ ਨਹੀਂ ਹੁੰਦਾ, ਆਦਿ ਸੱਚ ਜੁਗਾਦਿ ਸੱਚ ਹੈ ਕੀ ਸੱਚ ਨਾਮ ਖੁਸ਼ੀ। ਸ਼ਾਸਤਰਕਾਰਾਂ ਨੇ ਇੱਕ ਵਿਧਾਨ ਬਣਿਆ ਕਿ ਅਰਥ ਕਰਨ ਵਾਲੇ ਨੂੰ ਇੱਕ ਪਾਬੰਦੀ ਲਾਈ ਹੋਈ ਹੈ, ਉਹਨੂੰ ਛੇ ਨਿਯਮਾਂ ਦੇ ਵਿੱਚ ਬਣੇ, ਜੇ ਉਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਫਿਰ ਕਥਾ ਬੇਨਿਯਮੀ ਹੋ ਸਕਦੀ, ਨਿਯਮ ਤੋੜ ਕੇ ਕਥਾ ਕਰਨੀ। ਕਲਯੁਗ ਦਾ ਸਮੇਂ ਅੱਜ ਥਾਂ ਥਾਂ ਨਿਯਮ ਟੁੱਟ ਰਹੇ, ਹਰ ਪੱਖ ਵਿੱਚ ਕਿਵੇਂ ਟੁੱਟਦੇ ਨਿਯਮ ਇਹ ਵੀ ਹੈ। ਇੱਕ ਗੁਰਮੁਖ ਚੰਡੀਗੜ੍ਹ 22 ਸੈਕਟਰ ਗੁਰਦੁਆਰਾ ਜਿਹੜਾ ਹੈ 22 ਸੈਕਟਰ ਦੇ ਵਿੱਚ 22B ਦੇ ਗੁਰਦੁਆਰੇ ਵਿੱਚ ਹੈੱਡ ਗ੍ਰੰਥੀ ਸਾਹਿਬ ਕਰਦਾ ਬਹੁਤ ਸਾਲ ਹੋ ਗਏ। ਸੁਭਾਵਕ ਉਹਨਾਂ ਦੇ ਨਾਲ ਬਚਨ ਹੋਇਆ, ਮੈਂ ਕਿਹਾ ਵੀ ਜਿਹੜੇ ਕਥਾ ਦੇ ਨਿਯਮ ਹਨ ਅਤੇ ਉਹਨਾਂ ਦੇ ਬਾਰੇ ਤਿੰਨ ਸਾਲ ਆਪ ਜੀ ਦਾ ਕਹਿੰਦਾ ਜੀ ਕਿਹੜੇ ਨੇ, ਮੈਂ ਥੋੜ੍ਹਾ ਜਿਹਾ ਹੈਰਾਨ ਹੋਇਆ। ਮੈਂ ਕਿਹਾ ਜੀ ਕਥਾ ਵਾਸਤੇ ਆਪਣੇ ਤੇ ਲਾਗੂ ਨਹੀਂ, ਮੈਂ ਉਹਦੀ ਗੱਲ ਕਰਦਾ ਕਿ ਕਿਆ ਤੁਸੀਂ ਉਹਦੇ ਵਿੱਚ ਰਹਿ ਕੇ ਕਰਦੇ ਹੋ ਜਾਂ ਫਿਰ। ਕਹਿੰਦੇ ਜੀ ਮੈਂ ਤਾਂ ਸੁਣਿਆ ਅੱਜ ਪਹਿਲੇ ਦਿਨ ਵੀ ਕਥਾ ਵਾਸਤੇ ਵੀ ਕੁਝ ਨਿਯਮ ਹੁੰਦੇ। ਮੈਂ ਕਿਹਾ ਜੀ ਨਮਸਕਾਰ ਤੁਹਾਡੀ ਸੰਸਥਾ ਨੂੰ ਜਿੱਥੇ ਵਿਦਵਾਨ ਪੈਦਾ ਕੀਤੇ ਜਾਂਦੇ ਨੇ ਇਹੋ ਜਿਹੇ ਜਿਹਨਾਂ ਨੂੰ ਇਹ ਵੀ ਪਤਾ ਕਿ ਕਥਾ ਦੇ ਵੀ ਕੁਝ ਨਿਯਮ ਹੁੰਦੇ। ਉਹ ਮੈਂ ਕਿਹਾ ਭੋਲਿਆ ਨਿਯਮ ਤਾਂ ਇੱਕ ਪਾਣੀ ਦਾ ਵੀ ਇੱਕ ਰਣ ਵਾਸਤੇ ਉਹ ਵੀ ਦੋ ਕਿਨਾਰਿਆਂ 'ਚ ਚੱਲਦਾ ਹੈ, ਪਾਣੀ ਦਾ ਇੱਕ ਕਿਨਾਰਾ ਟੁੱਟ ਜਾਏ ਕਿ ਇੱਕ ਨਿਯਮ ਟੁੱਟ ਜਾਏ ਤੇ ਪਾਣੀ ਤਬਾਹੀ ਦਾ ਕਾਰਨ ਹੋ ਜਾਂਦਾ। ਕਥਾ ਦੇ ਛੇ ਨਿਯਮਾਂ ਪਰ ਇਹ ਸਦਾ ਪਦਾਰਥ ਤੱਕ ਵਿਗਰੇ ਵਾਕਿਆ ਯੋਜਨਾ ਅਥਪਿਓ ਅਤ ਸਮਾਧਾਨ ਖੱਟ ਬਿਨੋ ਵਿਆਖਿਆ। ਜੇ ਵਿਆਖਿਆ ਕਰਨ ਲਈ ਬਹਿਣਾ ਸੰਗਤ ਦੇ ਅੰਦਰ ਕਮ ਸੇ ਕਮ ਇਸ ਅਧਿਕਾਰ ਬਾਰੇ ਤੈਨੂੰ ਚੇਤਾ ਹੋਣਾ ਚਾਹੀਦਾ ਹੈ, ਤੇਰੇ ਤੇ ਇਹ ਪੁਰਾਣੀਆਂ ਜਿਹੜੇ ਪਦ ਦਾ ਵੀ ਅਰਥ ਕਰਨਾ ਹੈ ਤਾਂ ਪਹਿਲਾਂ ਨਿਯਮ ਇਹ ਹੈ ਕਿ ਪਰਿਹੇ ਸਦਾ ਉਹਨੂੰ ਤੈਨੂੰ ਪਦ ਸ਼ੇਅਰ ਕਰੇ, ਦੂਸਰਾ ਨਿਯਮ ਹੈ ਫਿਰ ਉਹਦੇ ਪਦ ਅਰਥ ਦੱਸ, ਤੀਸਰਾ ਨਿਯਮ ਹੈ ਵਿਆਕਰਨ ਅਨੁਸਾਰ ਸੰਧੀ ਪ੍ਰਸ਼ੇਦ ਕਰਕੇ ਫਿਰ ਉਹਦੀ ਵਿਉਂਸਪਤੀ ਕਰ, ਇਹ ਅਨਵੇ ਦੀ ਕਲਾ ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਦੰਦਾਂ ਦੀ ਅੱਖਾਂ ਦੰਦ ਵੀ ਇਹ ਦੇਖ ਕੇ ਹੀ ਲੱਗੇਗੀ। ਜਿਹੜਾ ਸ਼ੰਕਾਵਾਦੀ ਨੂੰ ਸ਼ੰਕਾ ਹੋ ਸਕਦੀ ਹੈ ਗੁਰਮਤਿ ਸਿਧਾਂਤ ਵਿੱਚ ਉਹ ਸ਼ੰਕਾ ਕੋਲੋਂ ਕਰਕੇ ਫਿਰ ਉਹਦਾ ਸਮਾਧਾਨ ਕਰ, ਇਸ ਨਿਯਮ ਸਤਸੰਗਤ ਸ਼ਬਦ ਇੱਕ ਸ਼ਬਦ ਹੈ ਸਤਸੰਗਤ ਤਨ ਤਨ ਸਤਸੰਗਤ, ਪਰ ਹੁਣ ਇਸ ਵਿੱਚ ਨਿਯਮਾਂ ਅਨੁਸਾਰ ਸਤ ਅਲੱਗ ਪਰੇਸ਼ ਅਲੱਗ ਸੰਗ ਇਹ ਪਾਤਰ ਅਲੱਗ ਹੋ ਜਾਏਗਾ। ਗਤ ਸੱਤ ਜਮਾ ਸੰਗ ਗਤ ਤਿੰਨ ਪਦ ਹੋ ਗਏ। ਸੱਤ ਦਾ ਅਰਥ ਹੈ ਨਾਸ ਤੋਂ ਰਹਿਣ, ਸੰਗ ਦਾ ਅਰਥ ਹੈ ਸੰਸਕ੍ਰਿਤੀ ਪਰਿਪਰਕਾਰ, ਗਤ ਦਾ ਅਰਥ ਹੈ ਪ੍ਰਾਪਤੀ। ਅਰਥ ਹੋਇਆ ਕਿ ਜਿੱਥੇ ਸੱਤ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੀ ਭਲੀ ਪ੍ਰਕਾਰ ਗੁਰਮਤਿ ਅਨੁਸਾਰ ਸ਼ਾਸਤਰ ਅਨੁਸਾਰ ਨਿਯਮ ਦੇ ਅਨੁਸਾਰ ਗਤ ਕਈ ਪ੍ਰਾਪਤੀ ਹੋਵੇ, ਉਹਨਾਂ ਵਿਚਾਰਾਂ ਦੀ ਪ੍ਰਾਪਤੀ ਹੋਵੇ ਜਿਹੜੇ ਵਿਚਾਰ ਸਾਨੂੰ ਸੱਤ ਨਾਲ ਜੋੜਨ ਵਾਲੇ ਹਨ, ਉਸ ਦਾ ਨਾਮ ਸਤਸੰਗਤ ਹੈ। ਸਤਸੰਗਤ ਦੀ ਸ਼ਲਾਘਾ ਹੈ ਤੇ ਕੁਸੰਗਤ ਤੋਂ ਬਚਣ ਵਾਸਤੇ ਹਦਾਇਤਾਂ ਕੀਤੀਆਂ। ਇਸ ਕਰਕੇ ਇਹ ਸਤਸੰਗਤ ਸ਼ਬਦ ਦੇ ਅਖਰੀ ਮਾਨੇ ਹਨ। ਇਹ ਸਤਸੰਗਤ ਦੀ ਗੁਰਬਾਣੀ ਅਨੁਸਾਰ ਜੋ ਆਪਣੀ ਭਾਸ਼ਾ ਹੈ, ਸਤਸੰਗਤ ਕਹਿ ਸੀ ਜਾਣੀ ਹੈ ਜਿੱਥੇ ਇੱਕ ਹੋ ਨਾਮ ਹਨ। ਤੇ ਹੁਣ ਦੂਸਰੀ ਬਾਤ ਕਿ ਸਤਸੰਗਤ ਸ਼ਬਦ ਕਿੰਨੇ ਇਕੱਠ ਤੇ ਲਾਗੂ ਹੁੰਦਾ ਹੈ, ਇਹਦੀ ਘੱਟ ਤੋਂ ਘੱਟ ਕਿੰਨੀ ਗਿਣਤੀ ਹੋਵੇ ਜਿਹਨੂੰ ਅਸੀਂ ਕਹਿ ਸਕੀਏ ਵੀ ਸਤਸੰਗਤ ਹੈ। ਵੱਧ ਤੋਂ ਵੱਧ ਵਾਲੀ ਬਾਤ ਤਾਂ ਜਿਹੜੀ ਹੈ ਇਹ ਤਾਂ ਕੁਝ ਹੀ ਹੈ, ਹਜ਼ਾਰਾਂ ਦਾ ਵੀ ਹੋ ਸਕਦਾ, ਲੱਖਾਂ ਦਾ ਵੀ ਹੋ ਸਕਦਾ, ਕਰੋੜਾਂ ਦਾ ਵੀ, ਤਾਂ ਡਬਲ ਹੈ। ਘੱਟ ਤੋਂ ਘੱਟ ਕਿੰਨੀ ਸੰਗਤ, ਕਿੰਨੇ ਗੁਰਮੁਖ ਹੋਣ ਜਿਹਨਾਂ ਨੂੰ ਆਪਾਂ ਇਹ ਕਹੀਏ ਵੀ ਸਤਸੰਗ, ਸਤਸੰਗਤ ਬਾਤ ਕੀਤੀ ਨਹੀਂ, ਕਿੰਨੇ ਇੱਥੋਂ ਉੱਠ ਜਾਏਗੀ। ਜਦ ਇਹ ਘਟਨਾ ਹੈ ਤੇ ਇੱਕ ਦਿਨ ਐਸਾ ਹੋਇਆ, ਸ਼ਾਇਦ ਇਹੋ ਜਿਹਾ ਦਿਨ ਬਾਅਦ ਦੇ ਵਿੱਚ ਵੀ ਕਦੇ ਆਇਆ ਨਹੀਂ ਤੇ ਪਹਿਲਾਂ ਵੀ ਸ਼ਾਇਦ ਕਦੇ ਨਾ ਆਇਆ ਹੋਵੇ। ਤਰਸਾਲ ਵਿੱਚ ਬਾਰਿਸ਼ ਪੈਂਦੀ ਸੀ ਮੂਹਰੇ ਦਾ, ਵਿਦਿਆਰਥੀਆਂ ਨੇ ਸੋਚਿਆ ਵੀ ਅੱਜ ਕਿਹੜਾ ਸੰਤਾਂ ਨੇ ਕਥਾ ਕਰਨੀ, ਸਪੀਕਰ ਹੁੰਦੇ ਨੇ, ਆਵਾਜ਼ ਕਥਾ ਦੀ ਸਪੀਕਰ ਦੁਆਰਾ ਤੰਦਰੁਸਤ ਸੁਣ ਜਾਂਦੇ ਹੀ ਹੈ। ਮਹਾਂਪੁਰਸ਼ਾਂ ਨੇ ਜਦੋਂ ਕਥਾ ਦਾ ਸਮਾਂ ਹੋਇਆ ਗੁਰਦੁਆਰੇ ਸਾਹਿਬ ਦੇ ਅੰਦਰ ਵੀਹ ਪਿੰਡ ਵਿੱਚ, ਇੱਥੇ ਗੁਰਬੀਰ ਸਿੰਘ ਨਾਲ ਸੀ, ਮੱਥਾ ਟੇਕਿਆ ਤੇ ਹੁਣ ਕਥਾ ਦਾ ਪਾਠ ਬੋਲਣ ਵਾਲਾ ਵੀ ਗੁਰਮੁਖ ਨਹੀਂ ਪਹੁੰਚ ਸਕਿਆ। ਮੈਨੂੰ ਇਹ ਨਹੀਂ ਕੀਤਾ ਵੀ ਭਾਈ ਜਤਿੰਦਰ ਸਿੰਘ ਸੀ, ਕਿਉਂਕਿ ਆਮ ਕਰਕੇ ਵੀ ਜਤਿੰਦਰ ਸਿੰਘ ਨੇ ਕਿਉਂਕਿ ਹੁੰਦੀ ਸੀ ਸੰਤਾਂ ਦੇ ਨਾਲ ਕਥਾ ਦਾ ਪਾਠ ਹੋਣਾ, ਪਰ ਉਸ ਦਿਨ ਗੜਬਈ ਨਾਲ ਜਿਹੜਾ ਕਥਾ ਦਾ ਪਾਠ ਸੀ ਪਹੁੰਚ। ਮਹਾਂਪੁਰਸ਼ ਧਾਬੇ ਬਹਿ ਗਏ, ਚੌਰ ਸਭ ਲਿਆ, ਮੰਗਲ ਕੀਤਾ, ਮੰਗਲ ਕਰਨ ਤੋਂ ਬਾਅਦ ਮਹਾਂਪੁਰਖਾਂ ਨੇ ਕਥਾ ਸ਼ੁਰੂ ਕਰੀ। ਕਥਾ ਇੰਨੇ ਰਸ ਵਿੱਚ ਆ ਕੇ ਕੀਤੀ, ਇੰਨੇ ਰਸ ਵਿੱਚ ਭਿੱਜ ਕੇ ਕੀਤੀ ਕਿ ਬਾਕੀ ਦੇ ਦਿਨਾਂ ਨਾਲੋਂ ਵੀ ਕਥਾ ਦਾ ਰਸ ਫੈਲ ਗਿਆ। ਜਦੋਂ ਮਹਾਂਪੁਰਸ਼ ਵਾਰ ਵਾਰ ਕਹਿਣ ਸਾਧ ਸੰਗਤ ਜੀ, ਇਹਦਾ ਅਰਥ ਬਣਦਾ ਉਹ ਗੁਰਦਈ ਬੈਠਾ ਬੈਠਾ ਕਦੇ ਕਦੇ ਹੱਸ ਕਰ ਦੇਵੇ ਵੀ ਇੱਕ ਸੰਤ ਨੇ, ਇੱਕ ਮੈਂ ਇੱਥੇ ਬੈਠਾ, ਸਾਧ ਸੰਗਤ ਪਤਾ ਨਹੀਂ ਕਿਉਂ ਨਹੀਂ ਜਾਂਦੇ। ਵੀ ਬਾਅਦ ਵਿੱਚ ਮੈਂ ਪੁੱਛੂ ਸੰਤਾਂ ਨੂੰ ਵੀ ਮਹਾਰਾਜ ਸਤਸੰਗਤ ਕਿਹੜੀ ਸੀ। ਮਹਾਂਪੁਰਖਾਂ ਨੇ ਸਮਾਪਤੀ ਕੀਤੀ ਬਾਅਦ ਦੇ ਵਿੱਚ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੀ ਇੱਕ ਬੇਨਤੀ ਹੈ, ਦੱਸੋ। ਕਹਿੰਦੇ ਵੀ ਕਥਾ ਦਾ ਤਾਂ ਆਨੰਦ ਆਇਆ ਅੱਗੇ ਨਾਲ, ਪਰ ਮੇਰੀ ਇੱਕ ਸ਼ੰਕਾ ਵੀ ਮੈਨੂੰ ਐਂ ਦੱਸੋ ਕਿ ਅੱਜ ਸਤਸੰਗਤ ਕਿਉਂ ਕਹਿੰਦੇ ਸੀ ਤੁਸੀਂ। ਮਹਾਂਪੁਰਖ ਕਹਿੰਦੇ ਸਤਸੰਗਤ ਸਤਸੰਗਤ ਨੂੰ ਕਹਿੰਦੇ ਸੀ, ਮੈਂ ਹੋਰ ਕਹਿ ਦਿੰਦਾ ਕਹਿੰਦੇ ਸਤਸੰਗਤ ਕਿਹੜੀ ਸੀ, ਇੱਕ ਤੁਸੀਂ ਵੀ ਸੀ ਮੈਂ ਸੀ ਦੋਨੇ ਸੀ। ਮਹਾਂਪੁਰਖ ਕਹਿੰਦੇ ਗੁਰਮੁਖਾ ਇੰਨਾ ਚਿਰ ਹੋ ਗਿਆ ਤੈਨੂੰ ਜਥੇ ਚ, ਹੱਥ ਤੈਨੂੰ ਇਹ ਨਹੀਂ ਪਤਾ ਵੀ ਸਤਸੰਗਤ ਦੀ ਗਿਣਤੀ ਕਿੰਨੇ ਤੋਂ ਸ਼ੁਰੂ ਹੋਈ ਹੈ, ਕਿੰਨੀ ਗਿਣਤੀ ਚਾਹੀਦੀ ਜਿੱਥੇ ਆਪਾਂ ਸਤਸੰਗ ਕਹਿ ਸਕਦੇ ਹਾਂ। ਕਹਿੰਦੇ ਜੀ ਮੈਨੂੰ, ਕਹਿੰਦੇ ਜੀ ਭਾਈ ਗੁਰਦਾਸ ਦੀ ਗੱਲ ਸੁਣ ਲੈ, ਅੱਗੇ ਕੰਮ ਆਉਗੀ, ਇਹ ਦੱਸੋ। ਸੰਤ ਕਹਿੰਦੇ ਗੁਰਬਚਨ ਸਿੰਘ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਗੁਰਦਾਸ ਕਹਿੰਦੇ ਇੱਕ ਸਿੱਖ ਜੇ ਤਾਂ ਹੋਵੇ ਇਕੱਲਾ ਕਥਾ ਕਰਨ ਵਾਲਾ, ਸੁਣਨ ਵਾਲਾ ਇੱਕ ਵੀ ਨਾ ਹੋਵੇ ਫਿਰ ਇਕੱਲਾ ਸਿੱਖ ਹੈ, ਇੱਕ ਸਿੱਖ ਦੋਏ ਸਾਧ ਸੀ ਪੰਜੇ ਪਰਮੇਸ਼ਰ, ਜੇ ਇੱਕ ਹੈ ਤਾਂ ਸਿੱਖ ਹੈ, ਜੇ ਇੱਕ ਸੁਣਨ ਵਾਲਾ ਤੇ ਦੂਸਰਾ ਸੁਣਾਉਣ ਵਾਲਾ ਹੋਇਆ ਤਾਂ ਭਾਈ ਗੁਰਦਾਸ ਕਹਿੰਦੇ ਨੇ ਵੀ ਇਹ ਸਤਸੰਗਤ ਹੈ। ਸਤਸੰਗਤ ਦੇ ਵਿੱਚ ਦੋ ਵਿਅਕਤੀ ਚ ਕਾਫੀ ਹਨ, ਇੱਕ ਸੁਣਨ ਵਾਲਾ ਤੇ ਇੱਕ ਸੁਣਾਉਂਦਾ। ਜੇ ਗੁਰੂ ਦੀ ਕਿਰਪਾ ਨਾਲ ਗਿਣਤੀ ਪੰਜ ਤੇ ਪਹੁੰਚ ਜਾਏ ਤਾਂ ਫਿਰ ਇੱਕ ਹੋਰ ਪਦਵੀ ਹੈ। ਜਦੋਂ ਪੰਜ ਤੇ ਪਹੁੰਚ ਜਾਏ ਗਿਣਤੀ ਸਰੋਤਿਆਂ ਦੀ, ਇੱਕ ਹੋਰ ਪਦਵੀ ਹੈ, ਉਸ ਪਦਵੀ ਦਾ ਨਾਮ ਕੀ ਹੈ? ਕਿ ਉਹ ਸਤਸੰਗਤ ਪਰਮੇਸ਼ਵਰ ਦਾ ਰੂਪ ਹੋਊਗੀ। ਪੰਜੀ ਪਰਮੇਸ਼ਵਰ ਗਿਣਤੀ ਪੰਜ ਦੀ ਹੋਗੀ ਤਾਂ ਪਰਮੇਸ਼ਵਰ ਦਾ ਖੁਦ ਸਰੂਪ ਮਨ ਹੋਏਗਾ। ਸੋ ਇਹ ਬਾਤ ਸਪਸ਼ਟ ਹੋ ਗਈ ਕਿ ਸਤਸੰਗਤ ਦੇ ਵਿੱਚ ਜੁੜੇ ਹੋਏ ਦੋ ਗੁਰਮੁਖੀ ਕਾਫੀ ਹਨ, ਇੱਕ ਸੁਣਨ ਵਾਲਾ ਤੇ ਇੱਕ ਸੁਣਾਉਣ ਵਾਲਾ। ਉਹ ਸੁਣਾ ਕੇ ਜੁੜਿਆ, ਉਹ ਸੁਣ ਕੇ ਜੁੜਿਆ, ਦੋਨੇ ਸ਼ਬਦ ਦੁਆਰਾ ਗੁਰੂ ਨਾਲ ਜੁੜਿਆ। ਸਤਸੰਗਤ ਦਾ ਮਹਾਤਮ ਗੁਰਬਾਣੀ ਦੇ ਬਹੁਤ ਬਿਆਨ ਤੁਕਾਂ ਦੇ ਵਿੱਚ ਹੈ। ਭਗਤ ਕਬੀਰ ਸਾਹਿਬ ਜੀ ਸਾਰੇ ਰਾਗ ਦੇ ਅੰਦਰ ਇੱਕ ਤੁਕ ਹੈ ਉਹਨਾਂ ਦੀ, ਇਸੇ ਪ੍ਰਕਰਣ ਦੀ ਆਪ ਜੀ ਪ੍ਰਮਾਣ ਕਰਦੇ ਹਨ। ਜਿਨ ਕੋ ਕਿਰਪਾ ਕਰਤ ਹੈ ਗੋਬਿੰਦ, ਭਗਤ ਕਬੀਰ ਸਾਹਿਬ ਕਹਿੰਦੇ ਜਿਹਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋ ਜਾਏ, ਜਿਹਦੇ ਉੱਤੇ ਰੱਬ ਮਿਹਰਬਾਨ ਹੋ ਜਾਏ, ਇਹਦੇ ਅਗਰ ਕਿਸੇ ਨੇ ਪਰਮਾਤਮਾ ਦੀ ਕਿਰਪਾ ਵੇਖਣੀ ਹੋਵੇ ਆਪਣੇ ਅੱਖਾਂ ਦੇ ਨਾਲ, ਤਾਂ ਕਬੀਰ ਸਾਹਿਬ ਕਹਿੰਦੇ ਮਿਹਰਬਾਨੀ ਕਰਕੇ ਥੋੜਾ ਜਿਹਾ ਧਿਆਨ ਦੇਵੇ ਮੇਰੇ ਸ਼ਬਦ ਵੱਲ ਜੋ ਮੈਂ ਕਹਿ ਰਿਹਾ। ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਮਿਲਾਤ, ਉਹਨਾਂ ਦਾ ਮਿਲਾਪ ਸਤਸੰਗਤ ਵਿੱਚ ਬੈਠੇ ਗੁਰਮੁਖਾਂ ਨਾਲ ਹੋ ਜਾਏਗਾ। ਉਹ ਆਪਣੇ ਜ਼ਰੂਰੀ ਤੋਂ ਜ਼ਰੂਰੀ ਕੰਮ ਤਿਆਗ ਕੇ ਵੀ ਗੁਰੂ ਦੀ ਹਜ਼ੂਰੀ ਦੇ ਅੰਦਰ ਪਹੁੰਚਣਗੇ। ਦੇਖੋ ਅੱਜ ਮੀਡੀਆ ਦਾ ਜੋ ਹੈ, ਹਜ਼ਾਰਾਂ ਮੀਲਾਂ 'ਚ ਬੈਠੇ ਤੁਸੀਂ ਹਰਿਮੰਦਰ ਸਾਹਿਬ ਦੇ ਵਿੱਚੋਂ ਗੁਰੂ ਸਾਹਿਬ ਦੇ ਮੁੱਖ ਵਾਕ ਦੀ ਆਵਾਜ਼ ਤਾਂ ਸੁਣ ਹੀ ਸਕਦੇ ਹੋ, ਪਰ ਤੁਸੀਂ ਮੁੱਖ ਵਾਕ ਲੈਣ ਵਾਲੇ ਸਿੰਘ ਸਾਹਿਬ ਦੇ ਦਰਸ਼ਨ ਵੀ ਕਰ ਸਕਦੇ ਹੋ। ਤੁਸੀਂ ਹਰਿਮੰਦਰ ਸਾਹਿਬ ਦੇ ਦੂਰ ਬੈਠੇ, ਅੱਜ ਵਿਗਿਆਨਕ ਤਰੀਕਿਆਂ ਨੇ ਬਹੁਤ ਸੌਖਾ ਕਰ ਦਿੱਤਾ, ਦਰਸ਼ਨ ਕਰ ਸਕਦੇ। ਜੋ ਸ਼ਬਦ ਉੱਥੇ ਸੁਣਾਇਆ ਜਾ ਰਿਹਾ ਉਹ ਤਾਂ ਆਨੰਦ ਪੂਰਾ ਮਾਣ ਸਕਦੇ ਹੋ, ਪਰ ਖਿਮਾ ਕਰ। ਜੇ ਤੁਸੀਂ ਕਹੋ ਵੀ ਉਹ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਉੱਥੇ ਦਰਸ਼ਨ ਕਰਕੇ ਉੱਥੇ ਬਹਿ ਕੇ ਜੋ ਆਨੰਦ ਮਾਣਦਾ ਹੈ, ਵੀ ਉਹਦੇ ਬਾਰੇ ਤੁਸੀਂ ਆ ਜਾਓਗੇ, ਖਿਮਾ ਕਰਨੀ। ਇਹ ਗੱਲ ਗੁਰਮਤ ਦੇ ਨਾਲ ਟੁੱਕ ਦਿੰਦਾ ਹੈ। ਆਵਾਜ਼ ਸੁਣ ਲਓ, ਤੇ ਜੋ ਸਨਮੁਖ ਬਹਿ ਕੇ ਸੰਗਤ ਦੇ ਸੰਗਤ ਵਿੱਚ ਪਹੁੰਚ ਕੇ ਜੋ ਆਨੰਦ ਪ੍ਰਾਪਤ ਕਰੋਗੇ, ਉਸਦੇ ਬੜੇ ਕਾਰਨ ਹਨ। ਕਿ ਇੱਕ ਤਾਂ ਬੜਾ ਸਿੱਧਾ ਜਿਹਾ ਕਾਰਨ ਹੈ ਕਿ ਸਰੋਤੇ ਔਰ ਬਾਕੀਆਂ ਦਾ ਸ਼ਬਦ ਦਾ ਰਿਸ਼ਤਾ ਹੈ। ਸਿੱਖ ਬਾਕੀ ਰੂਪ ਚ ਵੀ ਸਿੱਖ ਹੈ, ਸਰੋਤੇ ਰੂਪ ਚ ਵੀ ਸਿੱਖ। ਇਹਨਾਂ ਦੋਨਾਂ ਦੇ ਰਿਸ਼ਤੇ ਨੂੰ ਜੋੜਨ ਵਾਲਾ ਜੋ ਸ਼ਬਦ ਹੈ ਉਹ ਇਕਾਗਰਤਾ ਦੇ ਨਾਲ ਸੰਬੰਧ ਰੱਖਦਾ ਹੈ। ਥੋੜ੍ਹੀ ਜਿਹੀ ਬਾਤ ਧਿਆਨ ਨਾਲ ਸੁਣੋ, ਕਿਸੇ ਦੇ ਘਰ ਦੇ ਹਾਲਾਤ ਕਿਹੋ ਜਿਹੇ ਨੇ, ਕਿਸੇ ਦੇ ਕਾਰੋਬਾਰਾਂ ਦੇ ਹਾਲਾਤ ਕਿਹੋ ਜਿਹੇ ਨੇ, ਕਿਸੇ ਦੇ ਦੁੱਖ ਸੁੱਖ ਦੇ ਅੰਦਰ ਜ਼ਿੰਦਗੀ ਘਿਰੀ ਹੋਈ ਉਹਦਾ ਮਨ ਬੇਚੈਨ ਹੈ, ਮਨ ਇਕਾਗਰ। ਇੱਕ ਗੁਰਮੁਖ ਐਸਾ ਹੈ ਜਿਹੜਾ ਹਰ ਵੇਲੇ ਜੁੜਿਆ ਜਾਂਦਾ, ਇੱਕ ਉਹ ਹੈ ਜਿਹੜਾ ਕਦੇ ਵੀ ਨਹੀਂ ਜੁੜਿਆ ਹੁੰਦਾ। ਸੰਗਤ ਦੇ ਵਿੱਚ ਜਦੋਂ ਸਾਰੇ ਇਕੱਠੇ ਹੋ ਜਾਣ ਤਾਂ ਇੱਕ ਗੁਰਮੁਖ ਦੀ ਇਕਾਗਰਤਾ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਨੇ ਚਾਨਣਾ ਦੇਣ ਵਾਸਤੇ, ਇੱਕ ਗੁਰਮੁਖ ਦੀ ਇਕਾਗਰਤਾ ਸੰਗਤ ਦੇ ਵਿੱਚ ਇਉਂ ਫੈਲਦੀ ਹੈ, ਦੂਜਿਆਂ ਨੂੰ ਪ੍ਰਭਾਵਿਤ ਕਰਦੀ। ਜਿਹਦਾ ਮਨ ਇਕਾਗਰ ਨਹੀਂ ਉਹਦਾ ਮਨ ਇਕਾਗਰ ਹੋਣ ਲੱਗ ਜਾਂਦਾ। ਇਸ ਕਰਕੇ ਸਤਸੰਗਤ ਦੇ ਵਿੱਚ ਇਹ ਜਿਹੜੀਆਂ ਪ੍ਰਾਪਤੀਆਂ ਉਹ ਘਰ ਬੈਠੀਆਂ ਨਹੀਂ ਹੋ ਸਕਦੀਆਂ। ਇਹ ਮਹੱਤਵ ਜੁੜੇ ਸੁਖਲੀ ਸਾਧਨੇ ਜੋ ਕਿਹਾ ਕਿ ਜਿਨਕੋ ਕਿਰਪਾ ਕਰਦਾ ਹੈ ਗੋਬਿੰਦ, ਜਿਹਨਾਂ ਦੇ ਉੱਤੇ ਮੇਰਾ ਗੋਬਿੰਦਾਂ ਕਰਕੇ ਮੈਨੂੰ ਜਾਣਨੇ ਯੋਗ ਜੋ ਪਰਮੇਸ਼ਰ ਹੈ ਕਿਰਪਾ ਕਰਦੇ ਹੋਏ ਤੇ ਸਤਸੰਗ ਮਿਲਾ, ਉਹਨਾਂ ਦੀ ਪਹਿਲੀ ਨਿਸ਼ਾਨੀ ਤੇ ਸਤਸੰਗ ਦੇ ਵੀ ਮਿਲ ਜਾਣਗੇ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ 120 ਸਾਲ ਸੰਸਾਰ ਦੇ ਅੰਦਰ ਸਰੀਰ ਰੱਖਿਆ, 6 ਗੁਰੂਆਂ ਤੱਕ ਤਿਲਕ ਆਪਣੇ ਹੱਥ ਨਾਲ ਦਿੰਦੇ ਰਹੇ। ਬ੍ਰਹਮ ਗਿਆਨ ਹੋਣ ਤੋਂ ਵੀ ਕਦੇ ਸਤਸੰਗਤ ਨਹੀਂ ਛੱਡੀ, ਫਿਰ ਵੀ ਸਤਸੰਗਤ ਵਿੱਚ ਜਾਂਦੇ ਰਹੇ। ਕਿਉਂ? ਗੁਰੂ ਦੇ ਸਿਧਾਂਤ ਹੈ। ਦੂਸਰਾ ਵਚਨ, ਜਿਹਦੇ ਉੱਤੇ ਪਰਮਾਤਮਾ ਅੱਤ ਦਰਜੇ ਦੀ ਪ੍ਰਸੰਨਤਾ ਖੁਸ਼ੀ ਦੇ ਦੇਵੇ, ਰੱਬ ਖੁਸ਼ ਹੋ ਜਾਵੇ ਤੇ ਉਹਦੀਆਂ ਕੁਛ ਨਿਸ਼ਾਨੀਆਂ, ਰੱਬ ਦੇ ਖੁਸ਼ ਹੋਣ ਦੀਆਂ ਨਿਸ਼ਾਨੀਆਂ, ਉਹਨਾਂ ਨਿਸ਼ਾਨੀਆਂ ਤੋਂ ਸਮਝਿਆ ਜਾਏਗਾ ਕਿ ਰੱਬ ਖੁਸ਼ ਹੈ। ਆਪ ਜੀ ਨੂੰ ਚਿੰਤਾ ਹੋਏਗਾ ਵੀ ਫਰੀਦ ਸਾਹਿਬ ਦੀ ਮਾਂ ਨੇ ਜੋ ਫਰੀਦ ਨੂੰ ਮੰਗ ਨਹੀਂ ਕਰਨ ਲਾਇਆ ਸੀ, ਫਰੀਦ ਦੀ ਮਾਂ ਰੱਬੀ ਰੰਗ ਵਿੱਚ ਆ ਕੇ ਕਦੇ ਕਦੇ ਕਿਹਾ ਕਰਦੇ ਸੀ, ਅੱਜ ਮੇਰਾ ਰੱਬ ਝੁੱਠਾ, ਕਦੇ ਕਦੇ ਕਹਿੰਦੇ ਸੀ ਅੱਜ ਮੇਰਾ ਰੱਬ ਝੁੱਠਾ, ਤੇ ਕਦੇ ਕਦੇ ਉਦਾਸ ਹੀ ਹੋ ਕੇ ਕਹਿ ਦਿੰਦੇ ਸੀ ਅੱਜ ਮੇਰਾ ਰੱਬ ਰੁੱਠਾ, ਅੱਜ ਮੇਰਾ ਰੱਬ ਰੁੱਸੀ ਹੈ। ਹਾਲਾਂਕਿ ਬੰਦਗੀ ਵਾਲਾ ਸੀ, ਖੁਦ ਰੱਬ ਨੇ ਸਮਝ ਕਰਨੀ, ਸਮਝ ਵਿੱਚ ਆਉਣੀ ਔਖੀ ਬਾਤ ਹੈ। ਮਾਂ ਦੀ ਆਉਣੀ ਫਰੀਦ ਸਮਝ ਨਾ ਸਕਿਆ, ਕਹਿਣ ਲੱਗਾ ਮਾਂ ਤੂੰ ਮੇਰੀ ਬਹੁਤ ਪਿਆਰੀ ਮਾਂ ਹੈ, ਮੈਨੂੰ ਬੰਦਗੀ ਕਰਨ ਲਾਇਆ, ਤੇਰੀ ਬਦੌਲਤ ਮੈਂ ਜੋ ਫਕੀਰਾਂ ਵਿੱਚ ਗਿਣਿਆ ਜਾਣਾ, ਪਰ ਮਾਂ ਮੇਰੀ ਹੈ, ਮੈਨੂੰ ਸਮਝ ਨਹੀਂ ਆਉਂਦੀ ਤੇਰਾ ਰੱਬ ਕਦੋਂ ਰੁੱਸ ਜਾਂਦਾ ਤੇ ਕਦੋਂ ਖੁਸ਼ ਹੋ ਜਾਂਦਾ, ਮਿਹਰਬਾਨੀ ਕਰਕੇ ਮੈਨੂੰ ਇਹ ਦੱਸ ਭੇਦ ਕੀ ਹੈ ਇਸ ਗੱਲ ਵਿੱਚ, ਤੂੰ ਕਦੇ ਕਦੇ ਕਹਿੰਦੀ ਮੇਰਾ ਰੱਬ ਝੁੱਠਾ, ਪਰ ਸਾਨੂੰ ਹੋ ਗਿਆ ਝੁੱਠਾ ਨਾਮ ਨਹੀਂ ਸਮਝ, ਕਦੇ ਕਹਿੰਦੀ ਮੇਰਾ ਰੱਬ ਝੁੱਠਾ। ਬੇਟਾ ਨਹੀਂ ਸਮਝ ਆਈ ਤੇਰੇ ਬਾਤ, ਕਹਿੰਦੇ ਨਹੀਂ ਮਾਂ ਸਮਝ ਨਹੀਂ ਆਈ। ਬੰਦਗੀ ਵਾਲੇ ਦੀਆਂ ਗੱਲਾਂ ਸਮਝਣੀਆਂ, ਲੇ ਵਾਲਿਆਂ ਦੀਆਂ ਅਸ਼ਾਰੇ ਹੁੰਦੇ ਨੇ। ਕਹਿੰਦੀ ਬੇਟਾ ਜਿਸ ਦਿਨ ਆਪਣੇ ਘਰ ਕੋਈ ਫਕੀਰ ਰੱਬ ਦੀ ਬੰਦਗੀ ਵਾਲਾ ਆਪਣੇ ਘਰ ਆ ਕੇ ਪ੍ਰਸ਼ਾਦਾ ਛੱਡ ਲੈਂਦਾ ਨਾ ਔਰ ਦਰਸ਼ਨ ਦੇ ਜਾਂਦਾ ਹੈ, ਕਹਿੰਦੀ ਮੈਂ ਕਹਿੰਦੀ ਕਿ ਅੱਜ ਮੇਰਾ ਰੱਬ ਝੁੱਠਾ, ਮੇਰੇ ਤੇ ਅੱਜ ਰੱਬ ਮਿਹਰਬਾਨ ਹੋ ਗਿਆ, ਇਸ ਕਰਕੇ ਰੱਬ ਦੇ ਪਿਆਰੇ ਦੇ ਦਰਸ਼ਨ ਹੋ ਗਏ, ਉਹਦਾ ਸਤਸੰਗਤ ਹੋ ਗਿਆ ਤੇ ਉਹਨੂੰ ਪ੍ਰਸ਼ਾਦਾ ਛਕਾਉਣ ਦਾ ਮੌਕਾ ਮਿਲ ਗਿਆ। ਨਹੀਂ ਤਾਂ ਫਕੀਰ ਜੰਗਲਾਂ ਵਿੱਚ ਕੰਦਮੂਲ ਆਹਾਰ ਉਹ ਖਾ ਵੀ ਤਾਂ ਗੁਜ਼ਾਰਾ ਕਰ ਲੈਂਦੇ, ਤੂੰ ਵੀ ਤਾਂ ਪੱਤੇ ਤੋੜ ਕੇ ਖਾਂਦਾ ਰਿਹਾ। ਕਹਿੰਦੇ ਬੇਟਾ ਜਿਸ ਦਿਨ ਕੋਈ ਫਕੀਰ ਦੇ ਦਰਸ਼ਨ ਨਹੀਂ ਹੁੰਦੇ ਬੰਦਗੀ ਵਾਲੇ ਦੇ, ਜਿਸ ਦਿਨ ਸਤਸੰਗਤ ਨਹੀਂ ਹੁੰਦੀ, ਤੇ ਉਸ ਦਿਨ ਮੈਂ ਕਹਿੰਦੀ ਹਾਂ ਮੇਰਾ ਰੱਬ ਰੁੱਠ ਗਿਆ ਮੇਰੇ ਨਾਲ, ਰੱਬ ਮੇਰਾ ਪ੍ਰਸੰਨ ਨਹੀਂ ਰਿਹਾ ਮੇਰੇ ਤੇ, ਨਹੀਂ ਤਾਂ ਮੈਨੂੰ ਸਤਸੰਗਤ ਪ੍ਰਾਪਤ ਹੋ ਜਾਂਦੀ। ਜਿਹੜੇ ਠਾਕਰ ਸੋ ਪ੍ਰਸੰਨ ਪਇਓ ਸਤਸੰਗਤ ਦੇ ਪਿਆਰ, ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਪੁਰ ਕੀਓ ਉਲਹਾਰ। ਜਿਹਦੇ ਉੱਤੇ ਠਾਕਰ ਦੀ ਪ੍ਰਸੰਨਤਾ ਹੈ ਉਹਦਾ ਸਤਸੰਗਤ ਦੇ ਨਾਲ ਪਿਆਰ ਲੱਗ ਜਾਏਗਾ, ਬਸ ਇਹ ਠਾਕਰ ਦੀ ਪ੍ਰਸੰਨਤਾ ਦੀ ਪਹਿਚਾਣ ਭੱਟਾਂ ਦੀ ਸਵਈਆਂ ਵਿੱਚ, ਤੇ ਦੂਸਰੀ ਕਿ ਜਿਹਦੇ ਤੇ ਗੁਰੂ ਨਾਨਕ ਪ੍ਰਸੰਨ ਹੋ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਚਰਨ ਪਰਸ ਲਏ, ਗੁਰੂ ਨਾਨਕ ਦੇ ਸ਼ਬਦ ਨੂੰ ਪਰਸਣਾ ਹੀ ਗੁਰੂ ਨਾਨਕ ਦੇ ਚਰਨ ਪਰਸਣੇ ਨੇ। ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ, ਉਹਨਾਂ ਤਾਂ ਆਪਣੇ ਕੁਲਾਂ ਦੀ ਧਾਰ ਲਈਆਂ, ਉਹ ਸਤਸੰਗੀ ਜਨ ਆਪਣੀਆਂ ਕੁਲਾਂ ਦੀ ਧਾਰ ਲੈਣ। ਤੀਸਰਾ ਪ੍ਰਮਾਣ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ ਦਾਸ ਭਾਵ ਜੀ ਦੀ ਸੇਵਾ ਚ ਹਾਜ਼ਰ ਕਰੇਗਾ, ਕਿਉਂਕਿ ਅੱਜ ਖੁੱਲ੍ਹੀਆਂ ਵਿਚਾਰਾਂ ਸੀ, ਕੱਲ੍ਹ ਜੋ ਲੜੀਵਾਰ ਵਾਲੇ ਮੈਨੂੰ ਇਹ ਵੀ ਪਤਾ ਕਿ ਲੜੀਵਾਰ ਦੋਵੇਂ ਕਥਾ ਕਿੱਥੇ ਕਰਨੀਆਂ। 2 ਸਾਲ ਬਾਅਦ ਆਪ ਜੀ ਦੇ ਦਰਸ਼ਨ ਹੋਏ ਆ, ਜਹਾਂ ਗਾਣੇ ਤਹਾਂ ਖਾਣੇ ਨਾਨਕ ਸੱਚ ਹੈ, ਚਾਹੁੰਦੇ ਹੋਏ ਜੀ ਮੈਂ ਨਹੀਂ ਆਪ ਕਿਹਾ, ਸਤਿਕਾਰੀ ਯੋਗ ਮਾਤਾ ਜੀ ਬੜੇ ਸਤਸੰਗੀ ਆਪਣੇ ਪੁੱਤਾਂ ਵਾਂਗੂ ਪਿਆਰ ਕਰਦੇ, ਬੜਾ ਮਿੱਠਾ ਜਲ ਮਤਲਬ ਤੇ ਬਾਬਾ ਜੀ ਇੰਨੀ ਦੇਰ ਹੋ ਗਈ ਦੇਖਦੇ ਹਾਂ ਤੁਸੀਂ ਆਏ ਨਹੀਂ, ਮਾਤਾ ਜੀ ਭੁੱਲ ਹੋ ਗਈ ਪਰ ਮੇਰੇ ਪਾਸ ਕੁਛ ਭੁੱਲਾਂ ਹੁੰਦੀਆਂ ਜਿਹੜੀ ਬੰਦਾ ਯਾਦ ਕੇ ਕਰਦਾ, ਪਰ ਮੇਰੇ ਬਸ ਤੋਂ ਵੱਧ ਹੋ ਹੁਕਮ ਨਹੀਂ ਸੀ, ਹੁਕਮ ਹੋਇਆ ਬੰਦੇ ਆ ਗਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿਧਾਂਤਾਂ ਦੇ ਜਾਣੂ ਭਾਈ ਗੁਰਦਾਸ ਵੇਦਾਂ ਸ਼ਾਸਤਰਾਂ ਦੇ ਵਕਤ ਇੱਕ ਪੁਰਾਣਿਕ ਕਥਾ ਦੇ ਵਿੱਚੋਂ ਸੁਨਹਿਰੀ ਅੰਸ਼ ਕੱਢ ਕੇ ਗੁਰਸਿੱਖਾਂ ਦੀ ਸੇਵਾ ਵਿੱਚ ਹਾਜ਼ਰ ਕਰਦੇ। ਸਤਸੰਗਤ ਦੇ ਪ੍ਰਕਰਣ ਵਿੱਚ ਭਾਈ ਗੁਰਦਾਸ ਕਹਿੰਦੇ ਨੇ ਕਿ ਮੈਂ ਇੱਕ ਨਾਰਦ ਦਾ ਔਰ ਨਾਰਾਇਣ ਜੀ ਦਾ ਪੁਰਾਣਾ ਵਿੱਚ ਪ੍ਰਸੰਗ ਬਣੇ, ਉਹਦਾ ਹਵਾਲਾ ਦਿੰਦੇ ਕਿ ਨਾਰਦ ਇੱਕ ਦਿਨ ਭਗਵਾਨ ਜੀ ਨੂੰ ਕਹਿੰਦਾ ਹੈ, ਇਹ ਮੇਰੇ ਭਗਵਾਨ ਮਿਹਰਬਾਨੀ ਕਰਕੇ ਮੈਨੂੰ ਆਪਣਾ ਪੱਕਾ ਟਿਕਾਣਾ ਦੱਸੋ, ਤੁਹਾਡਾ ਪੱਕਾ ਟਿਕਾਣਾ ਕਿਹੜਾ ਜਿੱਥੇ ਹਰ ਵੇਲੇ ਹੋ। ਦੇਖੋ ਇੱਕ ਟਿਕਾਣਾ ਹੁੰਦਾ ਹੈ ਆਦਿ ਤੌਰ ਤੇ, ਕਿਤੇ ਹੋਇਆ ਬੰਦਾ ਕਿਤੇ ਨਾ ਹੋਇਆ। ਤੇ ਇੱਕ ਕਹਿੰਦਾ ਵੀ ਆਹ ਮੇਰਾ ਆਪਣਾ ਪੱਕਾ ਟਿਕਾਣਾ, ਮੈਂ ਇੱਥੇ ਹੁਣ ਨਹੀਂ ਆਉਣਾ। ਨਾਰਦ ਪੁੱਛਦਾ ਭਗਵਾਨ ਨੂੰ ਕਿ ਤੇਰਾ ਪੱਕਾ ਟਿਕਾਣਾ ਕਿਹੜਾ, ਤੇ ਨਾਰਾਇਣ ਵੀ ਹੁਣ ਆਪਣਾ ਐਡਰੈਸ ਲੈਣ ਲੱਗੇ ਨੇ ਵੀ ਜੇ ਤੂੰ ਮਿਲਣਾ ਹੋਵੇ ਜਾਂ ਕਿਸੇ ਹੋਰ ਨੇ ਮਿਲਣਾ ਹੋਵੇ ਤਾਂ ਸਿੱਧਾ ਉੱਥੇ ਆ ਜਾਓ, ਮੈਂ ਉੱਥੇ ਮਿਲਾਂ। ਜੀ ਦੱਸੋ ਭਾਈ ਗੁਰਦਾਸ ਸਾਹਿਬ ਜੀ ਦਾ ਦਿੰਦੇ ਨੇ ਪ੍ਰਮਾਣ ਕਿ ਨਾਰਦ ਨੂੰ ਨਾਰਾਇਣ ਜੀ ਨੇ ਇਹ ਬਚਨ ਕਹੇ, ਨਿਜ ਕਰ ਮੇਰੋ ਸਾਧ ਸੰਗਤ ਨਾਰਦ ਮਨ, ਇਹ ਨਾਰਦ ਮਨੀ ਮੇਰਾ ਆਪਣਾ ਨਿੱਜ ਘਰ, ਜਿਵੇਂ ਕਹਿੰਦਾ ਮੇਰੀ ਨਿੱਜੀ ਪ੍ਰੋਪਰਟੀ ਹੈ ਜੀ, ਦੂਸਰੇ ਦਾ ਆਪਣੀ ਨਹੀਂ ਹੋਣੀ। ਨਿੱਜ ਘਰ ਮੇਰਾ ਆਪਣਾ ਘਰ, ਨਿੱਜ ਘਰ ਮੇਰੋ ਸਾਧ ਸੰਗਤ ਨਾਰਦ ਮਨ, ਦਰਸ਼ਨ ਸਾਧ ਸੰਗ ਮੇਰੋ ਨਿੱਜ ਰੂਪ ਹੈ। ਸਾਧ ਸੰਗਤ ਦੇ ਦਰਸ਼ਨ ਕਰਨੇ ਵੀ ਬਹੁਤ ਵੱਡੇ ਭਾਗਾਂ ਦੇ ਵਿੱਚ ਹਨ। ਆਹ ਗੁਰਸਿੱਖ ਬੈਠਿਆ ਨੂੰ ਦੇਖਣਾ, ਗੁਰੂ ਨਾਨਕ ਬੈਠਾ ਹੈ, ਇਹ ਨਹੀਂ ਦੇਖਣਾ ਤੇ ਦੀਦੀਆਂ ਬੈਠੀਆਂ ਭਾਈ ਬੈਠੇ ਨੇ, ਗੁਰੂ ਨਾਨਕ ਬੈਠਾ ਸਾਰੀ ਜਗ੍ਹਾ ਸੌਂਕੜੇ ਬਾਰੇ। ਜਿਹੜਾ ਕਿਤੇ ਗੁਰਸਿੱਖ ਆਇਆ ਸੀ ਭਾਵਨਾ ਜਾ ਕੇ ਦਰਸ਼ਨ ਕਰ ਦੇਵੇ, ਸੱਚ ਦਾ ਵੇਰ ਇਹ ਹੈ ਵੀ ਉਹਨੂੰ ਗੁਰੂ ਨਾਨਕ ਦੇ ਪ੍ਰਤੱਖ ਦਰਸ਼ਨਾਂ ਦੇ ਫਲ ਮਿਲੇਗਾ। ਦਰਸ਼ਨ ਸਾਧ ਸੰਗ ਮੇਰੋ ਦੇ ਰੂਪ ਹੈ, ਇੱਕ ਹੋਰ ਪ੍ਰਮਾਣ ਹੈ ਸਤਿਗੁਰਾਂ ਦਾ। ਕਿਰਤ ਸੰਜੋਗੀ ਭਰਿਆ ਪਾਲ, ਸਾਧ ਸੰਗਤ ਮੈਂ ਬਸੈ ਗੋਪਾਲ। ਗੁਰੂ ਸਾਹਿਬ ਆਪਣੀ ਬਾਣੀ ਵਿੱਚ ਕਿ ਸਾਧ ਸੰਗਤ ਵਿੱਚ ਮੈਂ ਆਪ ਵਸਦਾ ਹਾਂ, ਇਸ ਲਈ ਦੂਰ ਬੈਠੇ ਆਵਾਜ਼ ਸੁਣ ਸਕਦੇ ਹੋ, ਦਰਸ਼ਨ ਵੀ ਕਰ ਸਕਦੇ ਹੋ, ਪਰ ਜਿੱਥੇ ਗੁਰੂ ਆਪ ਬੈਠਾ ਹੈ ਉੱਥੇ ਜਾ ਕੇ ਜੋ ਆਨੰਦ ਆਏਗਾ, ਜੋ ਮਹਾਤਮ ਉੱਥੇ ਆ ਕੇ ਮਿਲੇਗਾ, ਇਹ ਕਰ ਬੈਠਿਆਂ ਨੇ। ਹਾਂ ਕਿਤੇ ਮਜ਼ਬੂਤ ਹੋ ਕੇ ਆਨੰਦ ਮਾਣ ਸਕਦੇ ਹੋ, ਵਿਰੋਧ ਨਹੀਂ ਸੁਣਦਾ, ਜੋ ਲਾਭ ਉਠਾਓ ਲੱਗੇ ਗੁਰੂ ਕਰ ਜਾਣਾ, ਟੁੱਟਣਾ ਨਹੀਂ ਗੁਰੂ ਕਰ। ਕਿਰਤ ਸੰਯੋਗੀ ਪਾਇਆ ਪਾਲ, ਸਾਧ ਸੰਗਤ ਮੈਂ ਬਸੈ। ਇੱਕ ਜਗ੍ਹਾ ਹੋਰ ਸਤਿਗੁਰਾਂ ਦਾ ਪਾਵਨ ਬੜਾ ਪਿਆਰਾ ਵਚਨ ਹੈ, ਬਿਜ ਸੰਗਤ ਹਰ ਪ੍ਰਭ ਵਰਤਦਾ, ਬੂਝ ਹੋ ਸਬਦ ਵਿਚਾਰ। ਸਤਸੰਗਤ ਦੇ ਵਿੱਚ ਆਪ ਵਰਤ ਹੈ ਪਰ ਸ਼ਬਦ ਦੀ ਵਿਚਾਰ ਨੂੰ ਸਮਝ ਆਏਗੀ ਕਿ ਪਰਮਾਤਮਾ ਵਸ ਕਹਿੰਦੇ ਗਿਆ। ਪਾਣੀ ਤਾਂ ਸਾਰੀ ਧਰਤੀ ਵਿੱਚ ਹੈ, ਜਿੱਥੇ ਤੁਸੀਂ ਬੈਠੇ ਹੋ ਮੈਂ ਬੈਠਾ, ਪਾਣੀ ਤਾਂ ਇੱਥੇ ਵੀ ਹੇਠਾਂ ਧਰਤੀ 'ਚ ਹੈ। ਕਿਆ ਪਿਆਸ ਲੱਗਣ ਤੋਂ ਜਿੱਥੇ ਬੈਠੇ ਹਾਂ ਇੱਥੋਂ ਹੀ ਪ੍ਰਾਪਤ ਹੋ ਜਾਊ, ਕਦਾਚਿਤ ਨਹੀਂ। ਪਾਣੀ ਹੈ ਪਰ ਪ੍ਰਗਟ ਨਹੀਂ, ਪਰਮਾਤਮਾ ਤਾਂ ਸਾਰੀ ਜਗ੍ਹਾ ਵਿਆਪਕ ਹੈ ਪਰ ਪ੍ਰਗਟ ਨਹੀਂ। ਇਸ ਤਰ੍ਹਾਂ ਤਾਂ ਤੂੰ ਹਿਰਦੇ ਗੁਰਦ ਬਸਿਆਂ ਦੇ ਨਾਤੀ ਤੇਰਾ ਭਾਵਨਾ ਪੂਜਾ ਗੁਬਾਰੀ। ਸਾਧ ਸੰਗਤ ਦੇ ਵਿੱਚ ਸ਼ਬਦ ਦੁਆਰਾ ਪ੍ਰਗਟ ਹੈ, ਇੱਥੇ ਪ੍ਰਗਟ ਰੂਪ ਵਿੱਚ ਹੈ। ਵਿੱਚ ਸੰਗਤ ਹਰ ਪ੍ਰਵਰ ਦਾ ਬੂਝ ਉਸ ਵਕਤ ਵਿਚਾਰ। ਇੱਕ ਹੋਰ ਹੁਕਮ ਕੀਤਾ, ਆਪ ਹੋ ਸੰਤ ਹੋ ਮਿਲ ਨਾਮ ਜਪਾਣਾ, ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ। ਆਪ ਹੋ ਸੰਤ ਹੋ ਕੇ, ਮੈਂ ਕਈ ਵਾਰੀ ਹੈਰਾਨ ਹੁੰਦਾ ਜਿਹੜੇ ਲੋਕ ਇਹ ਕਹਿੰਦੇ ਆ ਜੀ ਸੰਤ ਨਾ ਕਹੋ ਕਿਸੇ ਨੂੰ, ਸੰਤ ਗੁਰੂ ਗ੍ਰੰਥ ਸਾਹਿਬ, ਇਹ ਤਾਂ ਯੂੰ ਲੱਗਦੀ ਹੈ ਗੱਲ, ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਬੂ ਬੇਟਾ। ਕਿਸੇ ਬਾਦਸ਼ਾਹ ਨੂੰ ਕਹਿੰਦੀ ਤੂੰ ਸਿਪਾਹੀ ਹੈ, बादशाह की तोहीन है, अपमान है बादशाह। गुरु का संत पैदा करने वाली शक्ति है, संत सारे मिलकर गुरु नहीं पैदा कर सकते। इस करके आवो संत प्यार हो अकथ की तरह कहानी ते फिर किनू कहा। जे संत शब्द केवल गुरु के ही वाचक है तो फिर गुरु साहब ने अपने बड़े गुरुओं को कहा भी आओ तुम भी नाम जपया करो। किसी हासो ये बात आएगी, पूरा गुर अखियो जाता मंत्र अमृत दृष्टि से कर रहे संत। पूरा गुरु जी के वाले दृष्टि कर दे कौडे राक्षस संत बना सकता है। कितने देखे कि संत दृष्टि कर दे तो गुरु पैदा कर दे। संत तो बहुत छोटी चीज है गुरु के अगे। आवो संत मिल नाम जपाना, इतने कहा नाम जपन वाले संतान गुरसिखान के आके नाम जपो। बिच संगत नाम सदा लैलाहा जी। भगत रविदास जी उन्हों का भी एक पावन वचन अज के इस प्रकरण बड़ा संबंध रखने वाला है। वो कहते साध संगत बिना, साध संगत बिन भाव नहीं उपजे। सत्संगत करनी क्यों जरूरी है? कहते साध संगत तो बिना रब दे नाम के नाल प्यार ही नहीं पैदा हो सकता। सत्संगत वो शक्ति है जिहड़ी नाम के नाल प्यार पैदा करती है। प्यार वाले जुड़े मित्र के नाल, मित्र किवें जुड़िया है? प्रेम करके जुड़िया है। प्रेम टुट जाए मित्रता टुट जाए। तो पति पत्नी का रिश्ता भी प्रेम का रिश्ता ही है। प्रेम टुट जाए तो डिवोर्स हो जाए। टूट प्रीत गई गुर बोल, बुरा बोल बोलो प्रीत टूट जाए। प्यार का वचन बोलो जुड़ जाए। प्यार तोड़ दे बुरे बोल तोड़ दे। साध संगत बिना प्रेम ही पैदा नहीं होता। यह भगत रविदास जी का अपना तजर्बा है। साध संगत बिना भाव नहीं उपजे, भाव में भगत नहीं हो। प्रेम तो बिना भगती नहीं हो सकती। ते प्रेम साध संगत को बिना नहीं मिल सकता। गल हो गई उसी आ गई कि सत्संग करनी ही पड़ेगी। सत्संगत साध पाए बड़ भागे, संग साधु पार पया। साधुओं की संगत नाल सागर भरिया साधु संगत। एक होर गुरु साहब कृपा करते बचन देते, सत संगत साध पाए बड़ भागे, मन चल तो भयो करुणा। ये मन जरा हर वेले दौड़ कर रहा है। अगर किसी शक्ति दे नाल ये टिकन लगता है तो उस शक्ति नु साध संगत कहा जाता है। ये संगत तो बिना कदे भी खड़न का सवाल नहीं धारण करेगा। सतसंगत साध पाई बट पागी, मन चल तो पयो अरूड़ा। वो टिक गया अनहतों बाजे विच बाजे हर अमृत हर रसमित। संगत का फल बहुत अधकाई, पर सुआ गंत उधारी। कह तो बेसवत अगी सतसंगत नाम जपन वाला महापुरुष एक बारी मिलता है ते तोते द्वारा नाम जपा के गई वैकुंठ विमान च विमाना चल गई। एक गंदे आचरण वाली लोगों भी गंदा जीवन देने वाली वो स्वच्छ होके गई वैकुंठ विमान च। सत्संगत का प्रताप है। इस करके जिहे जैसी संगत करी, जिहो जीवी किसी ने संगत की है, जिन जैसी संगत करी ते तैसो फल लीन। कदली सीप भ्यंग मुख एक बूंद गुण तीन। एक सुभान की बूंद है जिसका जिक्र गुरबाणी थां थां पर आता है। सुभान की बूंद किसू कहते हैं? एक बड़ा अहम सवाल है। आकाश के विच कई किस्म के तारे, असं उन्होंने सारे तारे कहने पर उन्होंने वक्रे वक्रे नाम भी हैं। ਜੈਸਾ ਕਿ ਸੱਤ ਤਾਰਿਆਂ ਦੀ ਗਿਣਤੀ ਨੌ ਗ੍ਰਹਿਆਂ ਵਿੱਚ ਆਉਂਦੀ ਹੈ, ਸੱਤ ਤਾਰੇ ਗ੍ਰਹਿਆਂ ਵਿੱਚ ਆਉਂਦੇ ਹਨ ਤੇ ਉਹਨਾਂ ਦੇ ਵਿੱਚ ਦੋ ਚੰਦਰਮਾ ਤੇ ਸੂਰਜ ਨਾਲ ਮਿਲਾ ਕੇ ਨੌ ਗ੍ਰਹਿ ਬਣਦੇ ਹੈ ਤੇ ਕੁਝ ਤਾਰੇ ਐਸੇ ਨੇ ਜਿਹਨਾਂ ਦੀ ਗਿਣਤੀ ਨਛੱਤਰਾਂ ਵਿੱਚ ਹੈ, ਉਹਨਾਂ ਦੀ ਸਤਾਈ ਹੈ, ਜਿਹਨਾਂ ਦੇ ਬਾਰਾਂ ਨਛੱਤਰਾਂ ਤੋਂ ਬਾਰਾਂ ਮਾਹੇ ਦੇ ਅੰਦਰ ਬਾਰਾਂ ਮਹੀਨਿਆਂ ਦੇ ਨਾਮ ਹਨ ਤੇ ਬਾਕੀ ਗਿਣ ਤਾਰੇ ਕਹਿੰਦੇ। ਸਤਾਈ ਨਛੱਤਰਾਂ ਦੇ ਵਿੱਚੋਂ ਇੱਕ ਨਛੱਤਰ ਹੈ, ਉਸਦਾ ਨਾਮ ਹੈ ਸਵਾਂਤ ਨਛੱਤਰ। ਜਿਹੜੀ ਸਵਾਂਤ ਨਛੱਤਰ ਦੇ ਵਿੱਚ ਬੂੰਦ ਲਿਖਦੀ ਹੈ ਉਹਦਾ ਨਾਮ ਹੈ ਸਵਾਂਤੀ ਬੂੰਦ। ਜੇ ਕੇਲੇ ਤੇ ਪੈਦਾ ਕਪੂਰ ਪੈਦਾ ਕਰਦੀ ਹੈ ਤੇ ਕਿਸੇ ਮਨੁੱਖ ਤੇ ਪੈ ਜਾਏ ਬਾਦਸ਼ਾਹ ਵਰਗੇ ਗੁਣ ਪੈਦਾ ਕਰਦੀ ਹੈ, ਸਿੱਖ ਤੇ ਪੈ ਜਾਏ ਮੋਦੀ ਪੈਦਾ ਕਰਦੀ ਹੈ, ਸਭ ਤੇ ਪੈ ਜਾਏ ਜ਼ਹਿਰ ਵੀ ਪੈਦਾ ਕਰਦੀ ਹੈ। ਕਦਲੀ ਸੀਖ ਭਿਉਂਗ ਮੁੱਖ ਇਹ ਗੁਣ, ਗੁਣ ਤਾਂ ਇੱਕੋ ਹੀ ਸੀ, ਗੁਣ ਤੀਨ। ਗਿੱਦੜ ਤੇ ਪੈਜਾ ਹਲਕ ਜਾਂਦਾ ਹੈ, ਇਸੇ ਤਰ੍ਹਾਂ ਉਸ ਬੂੰਦ ਨੇ ਜੀਵਨ ਦੀ ਸੰਗਤ ਦੇ ਵਜਾ ਫਲਤਾ ਹੈ। ਗਿਣਵੇਂ ਮਿੰਟ ਬਾਕੀ ਹਨ, ਇਹਦੇ ਵਿੱਚ ਮੈਂ ਸਤਸੰਗਤ ਦੇ ਪ੍ਰਕਰਨ ਦੀ, ਕਿਉਂਕਿ ਅੱਜ ਮੇਰੀ ਵਾਰ ਕਥਾ ਦਾ ਦਾਸ ਨਹੀਂ ਪਤਾ, ਮੈਂ ਤਾਂ ਜਲਦੀ ਜਲਦੀ ਬਸ ਇਸ਼ਨਾਨ ਕਰਕੇ ਆਪ ਜੀ ਦੇ ਸਾਹਮਣੇ ਖਾ ਗਿਆ। ਲੰਬੇ ਸਫ਼ਰ ਦੇ ਵਿੱਚ ਰਹਿ ਸਕੇ ਕਿ ਗੁਰੂ ਕਹਿ ਰਹੇ ਹੋ, ਬੜੀ ਮਹਾਨ ਕਿਰਪਾ ਹੋਈ ਕਿ ਇੱਕ ਵਾਰ ਪਰਸ਼ੁਰਾਮ ਜੀ ਜਾਂਦੇ ਸੀ ਪਹਾੜਾਂ ਵੱਲ, ਛੋਟਾ ਜਿਹਾ ਪਾਣੀ ਦਾ ਇੱਕ ਛੱਪੜ ਜਿਹੜਾ ਬਿਲਕੁਲ ਨਦੀ ਦੇ ਕਿਨਾਰੇ ਸੀ, ਉਹ ਮਹਾਤਮਾ ਜੀ ਉੱਥੇ ਬੈਠ ਕੇ ਖਿਆਲ ਨਾ ਕੀਤਾ ਕਿ ਮੈਂ ਸਵੱਛ ਜਗ੍ਹਾ ਬੈਠਣ ਲੱਗਿਆ, ਸੁਭਾਵ ਕੇ ਬੈਠ ਗਏ। ਤੇ ਕੁਝ ਸਮੇਂ ਤੋਂ ਬਾਅਦ ਗੰਦੀ ਬੋ ਆਈ, ਪਰਸ਼ੁਰਾਮ ਜੀ ਨੇ ਅੱਖ ਖੋਲ ਕੇ ਵੇਖਿਆ ਇਹ ਪਾਣੀ ਕਿੱਥੋਂ, ਗੰਦਾ ਪਾਣੀ ਹੈ। ਪਾਣੀ ਦੇ ਵਿੱਚੋਂ ਆਵਾਜ਼ ਆਈ ਹੈ, ਸਤਪੁਰਸ਼ੋ ਮੈਨੂੰ ਤਾਂ ਕੋਈ ਪਸ਼ੂ ਪੰਛੀ ਵੀ ਪਸੰਦ ਨਹੀਂ ਕਰਦਾ, ਤੇ ਅੱਜ ਇੱਕ ਮਹਾਂਪੁਰਸ਼ ਹੋ ਤੁਸੀਂ ਮੇਰੇ ਕਿਨਾਰੇ ਤੇ ਆਏ ਹੋ ਤਾਂ ਮੇਰਾ ਦੁੱਖ ਮਨਾ ਦੇਣਾ। ਪਰਸ਼ੁਰਾਮ ਜੀ ਕਹਿੰਦੇ ਦੱਸੋ ਕੀ ਦੁੱਖ ਹੈ? ਕਹਿੰਦੇ ਦੇਖੋ ਜੀ, ਕਦੇ ਲੋਕੀ ਮੈਨੂੰ ਸਮੁੰਦਰ ਕਹਿੰਦੇ ਸੀ, ਕਦੇ ਮੈਨੂੰ ਪਵਿੱਤਰ ਪਾਣੀ ਕਹਿੰਦੇ ਸੀ, ਅੰਮ੍ਰਿਤ ਜਲ ਕਹਿੰਦੇ ਸੀ, ਅੱਜ ਜਿਹੜਾ ਕੋਲ ਦੀ ਲੰਘਦਾ ਸੁੱਕ ਤੇ ਲੰਘਦਾ ਕਹਿੰਦੇ ਗੰਦਾ ਪਾਣੀ ਹੈ। ਮੈਨੂੰ ਪਸ਼ੂ ਵੀ ਪੀਣ ਤੋਂ ਹਟ ਗਏ, ਪੰਛੀ ਵੀ ਖਿਆਲ ਨਹੀਂ ਕਰਦੇ ਤੇ ਮੇਰਾ ਬੜਾ ਨਿਰਾਦਰ ਹੋ ਗਿਆ, ਐਸੇ ਜੀਵਨ ਤੋਂ ਤਾਂ ਮਰ ਜਾਣਾ ਹੀ ਚੰਗਾ, ਮੈਂ ਜੀਵਨ ਸਮਾਪਤ ਕਰਨਾ ਚਾਹੁੰਦਾ। ਤੇ ਜਾਂ ਫਿਰ ਕੋਈ ਵਪਾਰ ਦੱਸੋ ਮੇਰੇ ਲਈ ਹੈ। ਪਰਸ਼ੁਰਾਮ ਜੀ ਕਹਿੰਦੇ ਹਾਂ, ਕੀ ਵਪਾਰ? ਕਹਿੰਦੇ ਤੂੰ ਬਿਲਕੁਲ ਉਸੇ ਤਰ੍ਹਾਂ ਦਾ ਪਵਿੱਤਰ ਸਮੁੰਦਰ ਬਣ ਜਾਏਗਾ। ਇਹ ਤਾਂ ਗੱਲ ਹੀ ਕੁਛ ਨਹੀਂ, ਦੱਸੋ। ਪਰਸ਼ੁਰਾਮ ਜੀ ਕਹਿੰਦੇ, ਮਿਲਣਾ ਚਾਹੇ ਸਿੰਧ ਕੋ ਕਰ ਸਕਦਾ ਸਿਉਂ ਸੰਗ। ਅਗਰ ਤੂੰ ਸਮੁੰਦਰ ਨੂੰ ਮਿਲਣਾ ਚਾਹੁੰਦਾ ਤਾਂ ਇੱਥੋਂ ਉਡਾਰੀ ਮਾਰ ਕੇ ਨਹੀਂ ਜਾ ਸਕਦਾ, ਭਲਿਆ ਤੇਰੇ ਕੋਲ ਨਦੀ ਚੱਲਦੀ ਹੈ, ਕਿਨਾਰਾ ਤੋੜ ਕੇ ਇਹਦੇ ਵਿੱਚ ਮਿਲ ਜਾਏ, ਬਸ ਇੰਨੇ ਕੰਮ ਕਿਨਾਰਾ ਤੋੜ ਕੇ ਇਹਦੇ ਵਿੱਚ ਮਿਲ ਜਾ। ਇਸ ਤੋਂ ਬਾਅਦ ਨਦੀ ਦਾ ਕਰਤਵ ਹੋਏਗਾ ਤੈਨੂੰ ਸਮੁੰਦਰ ਦੇ ਨਾਲ ਕਿਵੇਂ ਬਣਾਉਣਾ ਹੈ, ਤੂੰ ਸਮਰਪਿਤ ਹੋ ਜਾ ਉਸ ਨੂੰ। ਇੱਕ ਦ੍ਰਿਸ਼ਟਾਂਤ ਹੈ। ਪਰਸ਼ੁਰਾਮ ਜੀ ਕਹਿੰਦੇ, ਜੀਵ ਇੱਕ ਗੰਦਾ ਛੱਪੜ ਬਣ ਚੁੱਕਿਆ ਜਿਹਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕਿਰਨ ਪੈ ਗਏ, ਹੰਕਾਰ ਦੀ ਬੋਹ ਆ ਰਹੀ ਹੈ, ਅਭਿਮਾਨ ਹੈ ਅੰਦਰ, ਰਾਗ ਦਵੈਸ਼ ਹੈ ਇਹਦੇ ਅੰਦਰ, ਗੰਦੀ ਵਾਸਨਾ ਹੈ, ਪਿਆਰ ਨਹੀਂ ਪਿਆ। ਇਸ ਕਰਕੇ ਹੁਣ ਜੀਵ ਕਹਿੰਦਾ ਹੈ ਕਿ ਮੈਂ ਕਿਸੇ ਵੇਲੇ ਬ੍ਰਹਮ ਸੀ, ਮੈਂ ਸੁਣਿਆ ਕਹੋ ਕਬੀਰੇ ਰਾਮ ਕੀ ਅੰਸ, ਮੈਂ ਮੁੜ ਕੇ ਕਿਵੇਂ ਪਰਮਾਤਮਾ ਬਣਾ? ਤਾਂ ਮਹਾਂਪੁਰਸ਼ ਕਹਿੰਦੇ ਨੇ, ਤੇਰੇ ਬਿਲਕੁਲ ਕਿਨਾਰੇ ਤੇ ਸਤਸੰਗਤ ਹੈ, ਇਹ ਸਤਸੰਗਤ ਦੀ ਨਦੀ ਵਗ ਰਹੀ ਹੈ, ਤੂੰ ਸਮਰਪਿਤ ਹੋ ਜਾ ਇਸ ਨਦੀ ਦੇ ਅੰਦਰ। ਸਤਸੰਗਤ ਦੀ ਨਦੀ ਦਾ ਸਿੱਧਾ ਸੰਬੰਧ ਉਸ ਪਾਰ ਮੈਂ ਪਰਮੇਸ਼ਰ ਦੇ ਨਾਲ, ਬ੍ਰਹਮ ਦੇ ਨਾਲ, ਇਹਦਾ ਰੁੱਖ ਉੱਧਰ ਜਾ ਰਿਹਾ ਹੈ। ਸਤਸੰਗਤ ਕੈਸੀ ਜਾਣੀ ਹੈ? ਇੱਥੋਂ ਸ਼ੁਰੂ ਹੋਈ ਸੀ ਬਾਤ, ਜਿੱਥੇ ਏਕੋ ਨਾਮ ਵਿਖਾਣੀ ਹੈ। ਬ੍ਰਹਮ ਨੂੰ ਮਿਲਣਾ ਚਾਹੁੰਦਾ ਤਾਂ ਇਸ ਪਵਿੱਤਰ ਨਦੀ ਨੂੰ ਮਿਲ, ਜਿਹਨੂੰ ਸਤਸੰਗਤ ਕਿਹਾ ਜਾਂਦਾ ਹੈ। मिलना चाहे सिंध को कर सलता सुसंग, परशुराम हरि मिलन को मार्ग है सत्संग। इको रस्ता है जिड़ा आप ही अख्तियार किया है। दास एक ही मंदा जा सकता है, सतगुरु की अपार कृपा हुई है। मैं तो लगभग 97 तो पहला रक्ष के इतने आप जी के दर्शन करते ही आ रहे हैं, और बहुत खुशी की बात है। संत बाबा बलजीत सिंह जी दादू वाले जथे समेत पहुंचे हुए, इस बार ने खुले दर्शन भी हो गए, मेल मिलाप होया। अगला प्रोग्राम सैकड़ी साहब अनाउंस करेंगे। इन्होंने महापुरुषों का समय कि जिन्होंने कीर्तन द्वारा जीवन याद करना है, खुला चुका निशा से क्षमा करनी। कल तो जो लड़ी बार कथा का गुरु प्यारे मैं दस दें, सवेर की कथा किस अंग से है, किस शब्द से है, शाम की इतिहास की कथा है तो किस थान से है, ताकि कल फिर कोई किसी प्रकार की रुकावट ना हो सके। हुई फुला क्षमा करनी, फुला चुका की क्षमा करते हुए बुलाओ फतेह जी। वाहेगुरु जी का खालसा, वाहेगुरु जी।